गुरु रुप्यारी सात संगत जी, वाहिगुरु जी का खालसा, वाहिगुरु जी की फतेह। भाई साहिब भाई वीर सिंह जी दी एक अमोलक लिखत मोहिना सोहिना दा दूसरा हिस्सा, आओ प्यार नाल श्रवण करिए। मोहिना ते ठाकुर जी। मोहिना सोहिना जी कौन हन, इस गरीबी विच क्यों हन, इन्ने प्रेमी किस लई हन, अम्मी जी एडे प्यारा वाले कौन हन, रायपुर दे रहण वाले एक रसीए अमीर ए सोहिना जी हन, इन्हां दी इस्त्री मोहिना है। राग विद्या ते कविता विच दोए प्रवीण से, समा पा के कुछ भगती विच लग पे से। एक बैरागी फकीर ने इन्हां नूं ठाकर पूजा सिखाई ते भगती दी जाच दसी सी। ਭਾਵੇਂ ਇਹ ਚੰਗੇ ਘਰੋਂ ਬਾਹਰੋਂ ਖੁੱਲ੍ਹੇ ਸੇ, ਪੈਸੇ ਦੀ ਤੋਟ ਨਹੀਂ ਸੀ, ਪਰ ਜਦ ਭਗਤੀ ਨੇ ਰੰਗ ਜਮਾਇਆ ਤਾਂ ਸਵੇਰੇ ਖੂਹ ਤੋਂ ਜਾ ਕੇ ਆਪ ਇਸ਼ਨਾਨ ਕਰਕੇ ਸੁੱਚਾ ਜਲ ਠਾਕਰਾਂ ਲਈ ਲਿਆਉਣਾ, ਇਸ਼ਨਾਨ ਕਰਕੇ ਆਪਣੇ ਲਾਏ ਫੁੱਲਾਂ ਦੀ ਮਾਲਾ ਪਰੋਣੀ, ਪੂਜਾ ਅਰਚਾ ਡੰਡੋਤ ਸਾਰੀ ਰੀਤ ਦੇਵ ਪੂਜਾ ਦੀ ਨਿਭਾਉਣੀ। ਸੰਕੀਰਤਨੀਏ ਵੀ ਤਕੜੇ ਸਨ, ਸੋਹਿਨਾ ਨੂੰ ਵੀਣਾ ਵਿੱਚ ਅਤੇ ਮੋਹਿਨਾ ਨੂੰ ਸਰੋਦੇ ਵਿੱਚ ਪ੍ਰਵੀਨਤਾ ਪ੍ਰਾਪਤ ਸੀ। ਠਾਕੁਰ ਦੇ ਅੱਗੇ ਉਹ ਸੰਗੀਤ ਅਤੇ ਨਿਰਤਕਾਰੀ ਕਰਨੀ ਕਿ ਅਵਧੀ ਕਰ ਦੇਣੀ। ਇੱਕ ਦਿਨ ਦੋਏ ਜਣੇ ਖੂਹ 'ਤੇ ਸੁੱਚਾ ਪਾਣੀ ਲਿਆ ਰਹੇ ਸਨ ਕਿ ਇੱਕ ਸਿੱਧੇ ਦਸਤਾਰੇ ਵਾਲਾ ਗੁਰਮੁਖ ਰੂਪ ਆਦਮੀ ਭੱਜਾ ਆਇਆ। ਇਸ ਦੇ ਇੱਕ ਕਰਾਰਾ ਫੱਟ ਲੱਗਾ ਸੀ, ਅਰਤਰੇ ਨਾਲ ਬਿਹਾਲ ਹੋ ਰਿਹਾ ਸੀ। ਇਹਨਾਂ ਦੇ ਪੈਰਾਂ ਪਾਸ ਹਫ ਕੇ ਡਿੱਗਾ ਅਤੇ ਪਾਣੀ ਪਾਣੀ ਕੂਕ ਪਿਆ। ਉਸ ਦੀ ਲੋੜ ਨੇ ਇਹਨਾਂ ਨੂੰ ਤਰਬਕਾਹ ਤਾਂ ਦਿੱਤਾ, ਪਰ ਨੇਮ ਧਰਮ ਨੇ ਇਹੋ ਮਤ ਦਿੱਤੀ ਕਿ ਠਾਕਰਾਂ ਲਈ ਸੁੱਚਾ ਜਲ ਲਿਜਾ ਰਹੇ ਹਾਂ, ਇਹ ਉਹਨਾਂ ਦੇ ਨੌਂਗੇ ਦਾ ਹੈ, ਜੂਠਾ ਕਿਸ ਤਰ੍ਹਾਂ ਕਰੀਏ। ਉਹ ਮੱਛੀ ਦੀ ਤਰ੍ਹਾਂ ਤੜਫਦਾ ਅਤੇ ਪਾਣੀ ਪਾਣੀ ਕੂਕਦਾ ਰਿਹਾ। ਇਹ ਆਪਣੇ ਕਠੋਰ ਧਰਮ ਵਿੱਚ ਪੱਕੇ ਕੇਸ ਮਾਰ ਕੇ ਕੋਲ ਦੀ ਟੁਰੀ ਗਏ। ਉਸ ਦੀ ਸਿਸਕ ਦੀ ਅਖੀਰ ਆਵਾਜ਼ ਜੋ ਇਹਨਾਂ ਦੇ ਕੰਨ ਪਈ ਉਹ ਇਹ ਸੀ, ਨਾਲੇ ਪਿਆਰ ਨਾਲੇ ਦੋ ਘੁੱਟ ਪਾਣੀ ਤੋਂ ਤਰਸਾਣਾ, ਦਰਸ਼ਨ ਨਹੀਂ ਜੇ ਦੇਣ ਲੱਗਾ। ਇਹ ਸੁਣ ਕੇ ਵੀ ਇਹ ਦੋਵੇਂ ਟੁਰੀ ਗਏ। ਘਰ ਜਾ ਕੇ ਠਾਕਰਾਂ ਨੂੰ ਨੁਹਾਲਿਆ, ਪੂਜਾ ਕੀਤੀ, ਪਰ ਅੱਜ ਕਲੇਜੇ ਵਿੱਚ ਚੋਅ ਪੈਂਦੀ ਹੈ, ਪੂਜਾ ਵਿੱਚ ਮਨ ਲੱਗਦਾ ਨਹੀਂ। ਘਬਰਾ ਕੇ ਉੱਠੇ ਅਤੇ ਸੋਚ ਕੇ ਤੁਰੇ, ਚਲੋ ਬਈ ਉਸਨੂੰ ਪਾਣੀ ਪਿਲਾ ਆਈਏ, ਕਿਤੇ ਕੋਈ ਮਾੜੀ ਅਸੀਸ ਨਾ ਲੱਗ ਜਾਵੇ। ਜਦ ਪਾਣੀ ਦਾ ਭਪਕਾ ਲੈ ਕੇ ਆਏ ਤਾਂ ਉਹ ਕਾਇਲ ਆਪਣੇ ਹਫੇ ਹੁੱਟੇ ਮਿੱਟੀ ਦੇ ਸਰੀਰ ਨੂੰ ਛੱਡ ਕੇ ਆਕਾਸ਼ਾਂ ਨੂੰ ਜਾ ਚੁੱਕਾ ਸੀ। ਉਸ ਦੀ ਮੜੋਲੀ ਪਈ ਸੀ ਅਤੇ ਐਂ ਜਾਪਦਾ ਸੀ ਕਿ ਸਦਾ ਲਈ ਮਿਟ ਗਏ ਬੁੱਲਾਂ ਤੋਂ ਕਹਿ ਰਿਹਾ ਹੈ, ਦਰਸ਼ਨ ਨਹੀਂ ਜੇ ਦੇਣ ਲੱਗਾ। ਦੋਹਾਂ ਦੇ ਕਲੇਜੇ ਤੱਕ ਕਰਕੇ ਮੁੱਠ ਵਿੱਚ ਆ ਗਏ। ਦਿਲ ਦੀ ਜਿਸ ਚੋਬ ਨੂੰ ਮੇਟਣ ਆਏ ਸਨ ਉਹ ਚੋਬ ਦੂਣੀ ਸਵਾਈ ਹੋ ਗਈ। ਇੰਨੇ ਨੂੰ ਇੱਕ ਰੁੱਖੋਂ ਪੰਜ ਸੱਤ ਆਦਮੀ ਆ ਗਏ ਅਤੇ ਬੋਲੇ, ਇਹੋ ਹੈ। ਪੁੱਛਣ ਤੋਂ ਪਤਾ ਲੱਗਾ ਕਿ ਇਹ ਸੁਰਬੀਰ ਮਹਾਂ ਭਜਨੀਕ ਸਾਧੂ ਹੈ ਜੋ ਅਨੰਦਪੁਰ ਵਾਲੇ ਗੁਰੂ ਜੀ ਦਾ ਚੇਲਾ ਸੀ। ਬਨ ਵਿੱਚ ਸਦਾ ਵਸਦਾ ਸੀ ਪਰ ਮਾਲਾ ਦੇ ਨਾਲ ਤਲਵਾਰ ਵੀ ਰੱਖਦਾ ਸੀ। ਅੱਜ ਇੱਕ ਗਰੀਬ ਟੋਲੇ 'ਤੇ ਡਾਕੇ ਪਏ ਦੀ ਆਵਾਜ਼ ਸੁਣ ਕੇ ਕੁਮਕ ਨੂੰ ਪਹੁੰਚਾ। ਇਸ ਤਰ੍ਹਾਂ ਲੜਿਆ ਕਿ ਡਾਕੂ ਭਜਾ ਦਿੱਤੇ ਅਤੇ ਟੋਲਾ ਵਾਲ ਵਾਲ ਬਚਾ ਦਿੱਤਾ। ਆਪਣੇ ਜ਼ਖਮ ਅਤੇ ਤਪਤ ਨਾਲ ਬਿਆਕਲ ਹੋ ਕੇ ਭੱਜਾ ਹੈ ਅਤੇ ਫਿਰ ਨਹੀਂ ਲੱਭਾ। ਨੇੜੇ ਤੇੜੇ ਦੇ ਕਦਰਾਂ ਵਾਲੇ ਅਤੇ ਪ੍ਰੇਮੀ ਸੁਣ ਕੇ ਚਾਰ ਚੁਫੇਰੇ ਭੱਜੇ ਹਨ, ਪਰ ਇੱਥੇ ਆਉਣ ਮਿਲਿਆ ਹੈ ਅਤੇ ਇਸ ਹਾਲ ਲੱਭਾ ਹੈ, ਦਰਸ਼ਨ ਨਹੀਂ ਜੇ ਦੇਣ ਲੱਗਾ। ਇਹ ਸ਼ਬਦ ਦੋਵਾਂ ਦੇ ਕੰਨਾਂ ਵਿੱਚ ਹੁਣ ਹੋਰ ਤਕੜੇ ਹੋ ਕੇ ਗੂੰਜੇ। ਅੱਖਾਂ ਵਿੱਚ ਨੀਰ ਪਰ ਆਇਆ, ਆਪਣੇ ਆਪ ਨੂੰ ਤ੍ਰਿਕਾਰ ਦਿੱਤੀ, ਪਰ ਹੁਣ ਤ੍ਰਿਕਾਰ ਕੀ ਕਰਦੀ ਹੈ। ਉਹ ਸਮਾਂ ਲੰਘ ਗਿਆ ਜਦੋਂ ਠਾਕੁਰ ਦਾ ਪੁੱਤ ਪਾਣੀ ਪਾਣੀ ਕੂਕਦਾ ਸੀ। ਉਸ ਵੇਲੇ ਦਾ ਇੱਕ ਘੁੱਟ ਦਿੱਤਾ ਹੋਇਆ ਠਾਕਰ ਨੂੰ ਉਹ ਪ੍ਰਸੰਨ ਕਰਦਾ ਕਿ ਹੁਣ ਖੂਹਾਂ ਅਰਪਣ ਕੀਤੀਆਂ ਨਹੀਂ ਕਰਨਾ। ਪਰ ਨਾਨਕ ਸਮਿਓ ਰਮ ਗਇਓ ਅਬ ਕਿਉਂ ਰੋਵਤ ਅੰਧ। ਰਾਏਪੁਰ ਦੀ ਰਾਣੀ ਨੂੰ ਖਬਰ ਲੱਗੀ ਕਿ ਮੇਰੇ ਨੇੜੇ ਹੀ ਜਿਸ ਦੇ ਦਰਸ਼ਨਾਂ ਨੂੰ ਮੈਂ ਤਰਸ ਰਹੀ ਹਾਂ ਦਾ ਇੱਕ ਲਾਡਲਾ ਬਾਲਕਾ ਪਰਉਪਕਾਰ ਵਿੱਚ ਜਾਨ 'ਤੇ ਖੇਡ ਗਿਆ ਹੈ ਤਾਂ ਬੜਾ ਅਕਲ ਆਈ। ਜਦੋਂ ਪਤਾ ਲੱਗਾ ਕਿ ਜਿਸ ਟੋਲੇ ਦੀ ਰੱਖਿਆ ਵਿੱਚ ਜਾਨ ਦਿੱਤੀ ਸੂ ਉਹ ਨਾਮ ਦੇ ਰਸੀਏ ਗੁਰੂ ਦਰਸ਼ਨ ਨੂੰ ਆ ਰਹੇ ਸਨ ਤਦ ਹੋਰ ਵੀ ਰੋਈ। ਹਾਏ ਅਭਾਗ, ਮੇਰੀਆਂ ਸਿੱਕਾਂ ਅਤੇ ਉਮੀਦਾਂ ਦੇ ਮਾਲਕਾ, ਹੇ ਜਗਤ ਤਾਰਕ ਸਤਿਗੁਰਾ, ਮੇਰੇ ਰਾਜ ਵਿੱਚ ਤੇਰੇ ਪਿਆਰੇ ਲਈ ਸੀਸ ਦੇਣਾ ਹਿੱਸੇ ਆਇਆ, ਉਸ ਦੀ ਸੇਵਾ ਸਾਥੋਂ ਕੁਛ ਨਾ ਸਰੀ। ਇੱਕ ਬੂੰਦ ਤੇਲ ਫੱਟਾਂ 'ਤੇ ਨਾ ਲੱਗਾ, ਇੱਕ ਗਿੱਠ ਲੀਰ ਉਸਦੇ ਪਵਿੱਤਰ ਜ਼ਖਮ ਨੂੰ ਨਸੀਬ ਨਾ ਹੋਈ। ਇਹ ਹਾਵੇ ਕਰ ਰਹੀ ਸੀ ਕਿ ਉਸਦੀ ਸਤਸੰਗਣ ਮਾਈ ਆ ਗਈ, ਗੁਰਸਿੱਖੀ ਦੀ ਸੱਚੀ ਜਾਣੂ ਮਾਈ ਆਖਣ ਲੱਗੀ, ਰਾਣੀਏ, ਇਹ ਜਿਉਂ ਦੀ ਰੂਹ ਹੈ ਸੀ ਜਿਸ ਨੂੰ ਸਾਡੇ ਬੋਲੇ ਵਿੱਚ ਜੀਦਾਨ ਪ੍ਰਾਪਤ ਆਖਦੇ ਹਨ। ਜਦੋਂ ਕਿਸੇ ਜਿਉਂ ਦੇ ਬੰਦੇ ਨੂੰ, ਜਿਸ ਨੂੰ ਅਸੀਂ ਹਰਜਨ ਵੀ ਆਖਦੇ ਹਾਂ, ਦੁੱਖ ਮਿਲੇ ਤਾਂ ਸਾਈਂ ਤੱਕ ਪੀੜ ਜਾਂਦੀ ਹੈ। ਪਰ ਤੂੰ ਹੁਣ ਦੁੱਖ ਨਾ ਕਰ, ਤੇਰਾ ਦੋਸ਼ ਨਹੀਂ, ਤੈਨੂੰ ਕੇਵਲ ਮੜੋਲੀ ਦੀ ਸੇਵਾ ਮਿਲੀ ਹੈ, ਸੋ ਤੂੰ ਧਨ ਭਾਗ ਜਾਣ ਕੇ ਕਰ। ਇਸ ਦੇ ਸਰੀਰ ਨੂੰ ਸਤਿਕਾਰਯੋਗ ਦਾ ਦੇ ਜੋ ਇਹ ਮੰਦਰ ਜਿਸ ਵਿੱਚ ਨਾਮੀ ਵਸ ਗਿਆ ਹੈ ਰੁੱਲੇ ਨਾ। ਇਹ ਸੁਣ ਕੇ ਰਾਣੀ ਨੇ ਬੜੇ ਸਤਿਕਾਰ ਨਾਲ ਉਸ ਸ਼ਹੀਦ ਦਾ ਦਾਹ ਕੀਤਾ ਔਰ ਇੱਕ ਛੋਟਾ ਜਿਹਾ ਮੱਠ ਉਸ ਟਿਕਾਣੇ ਬਣਾਇਆ। ਸੋਇਨਾ ਮੋਇਨਾ ਦੀ ਹੁਣ ਅਚਰਜ ਦਸ਼ਾ ਪਲਟੀ। ਠਾਕਰ ਪੂਜਾ ਕਰਦੇ ਹਨ ਪਰ ਕਲੇਜੇ ਵਿੱਚ ਅਸ਼ਾਂਤੀ ਅਤੇ ਅਸੁੱਖ ਚੁੱਭਦਾ ਰਹਿੰਦਾ ਹੈ। ਜਦ ਹੱਥ ਜੋੜ ਕੇ ਬੈਠਦੇ ਹਨ ਉਹ ਸ਼ਬਦ ਕੰਨਾਂ ਵਿੱਚ ਗੂੰਜਦੇ ਹਨ, ਦਰਸ਼ਨ ਨਹੀਂ ਜੇ ਦੇਣ ਲੱਗਾ, ਅਕਲਾ ਕੇ ਅੱਖਾਂ ਖੋਲ ਦਿੰਦੇ ਹਨ। ਜਦ ਕਿਸੇ ਸੰਗੀਤ ਦੇ ਉੱਚੇ ਰਸ ਵਿੱਚ ਆਉਂਦੇ ਹਨ ਤਾਂ ਚੇਤਾ ਇਹਨਾਂ ਸ਼ਬਦਾਂ ਨੂੰ ਕੰਨਾਂ ਵਿੱਚ ਲੈ ਆਉਂਦਾ ਹੈ। ਗੱਲ ਕਾਦੀ, ਉਹਨਾਂ ਦੇ ਹਰ ਰੰਗ ਅਤੇ ਹਰ ਗੇੜ ਵਿੱਚ ਇਸ ਇੱਕ ਵਾਕ ਦੀ ਗੁੰਜਾਰ ਖਹਿੜਾ ਨਹੀਂ ਛੱਡਦੀ। ਵਿਦਿਆ ਅਰ ਸਮਝ ਦੇ ਸਾਧਨ ਅਰ ਤਪ ਅਠ ਤੇ ਦਾਨ ਦੇ ਤਰੱਦਤ ਦੇ ਜਿਤਨੇ ਸਾਧਨ ਹੋ ਸਕਦੇ ਸੇ ਕੀਤੇ, ਪਰ ਇਸ ਮਹੀਨ ਆਵਾਜ਼ ਦੇ ਚੇਤੇ ਨੇ ਚਿੱਤ ਵਿੱਚੋਂ ਆਪਣਾ ਨਕਸ਼ ਨਾ ਮਿਟਣ ਦਿੱਤਾ ਪਰ ਨਾ ਮਿਟਣ ਦਿੱਤਾ। ਛੇਤੀ ਉਹ ਭਾਗੇ ਭਰਿਆ ਦਿਨ ਆ ਗਿਆ। ਸ੍ਰੀ ਦਿਆਲ ਸਤਿਗੁਰੂ ਜੀ ਨੇ ਰਾਏਪੁਰ ਚਰਨ ਪਾਏ। ਰਾਣੀ ਅਤੇ ਰਾਣੀ ਦੇ ਅਹਿਲਕਾਰ ਅਤੇ ਪਰਿਵਾਰ ਪਰਜਾ ਵਿੱਚੋਂ ਅਨੇਕਾਂ ਤਰੇ। ਸੋਇਨਾ ਅਤੇ ਮੋਹਿਨਾ ਨੇ ਵੀ ਸੁਣਿਆ ਕਿ ਉਸ ਮਹਾਂਪੁਰਖ ਦੇ ਗੁਰੂ ਜੀ ਆਏ ਹਨ ਜਿਨ੍ਹਾਂ ਨੂੰ ਆਪਣਾ ਆਪ ਕਿਸੇ ਪਰਉਪਕਾਰ ਵਿੱਚ ਹੋਮ ਦਿੱਤਾ ਸੀ ਔਰ ਜਿਨ੍ਹਾਂ ਨੂੰ ਅਸਾਂ ਇੱਕ ਘੁੱਟ ਪਾਣੀ ਦਾ ਨਹੀਂ ਸੀ ਦਿੱਤਾ। ਇਹ ਸੋਆਂ ਕੰਨੀ ਪੈ ਚੁੱਕੀਆਂ ਸਨ ਕਿ ਉਹ ਸੂਰਾ ਅਤੇ ਪੂਰਾ ਗੁਰੂ ਹੈ। ਇਸ ਸਿੱਖ ਦੀ ਕਰਨੀ ਅਤੇ ਜੀਵਨ ਸਮਾਚਾਰ ਨੇ ਵੀ ਨਿਸ਼ਚਾ ਕਰਾ ਦਿੱਤਾ ਸੀ ਔਰ ਦਰਸ਼ਨਾਂ ਦੀ ਤਾਂਗ ਪੈਦਾ ਕਰ ਦਿੱਤੀ ਸੀ। ਜਦ ਗੁਰੂ ਜੀ ਰਾਏਪੁਰ ਆਏ ਔਰ ਰਾਣੀ ਸਮੇਤ ਅਣਗਿਣਤਾਂ ਨੂੰ ਜੀਦਾਨ ਮਿਲਿਆ ਤਦ ਇਹਨਾਂ ਦੀ ਦਰਸ਼ਨ ਦੀ ਲੋੜ ਵੀ ਕਰਾਰੀ ਭੁੱਖ ਵਿੱਚ ਬਦਲ ਗਈ। ਪਰ ਜਿੰਨੀ ਵੇਰ ਇਹ ਦਰਸ਼ਨ ਲਈ ਗਏ ਓਨੀ ਵੇਰ ਹੀ ਦਰਸ਼ਨ ਨਹੀਂ ਹੋਏ। ਛੇਕੜ ਜਦ ਸਤਿਗੁਰ ਤੁਰੇ ਤਾਂ ਸੜਕ ਉੱਤੇ ਅੱਧ ਕੁ ਮੀਲ ਅਗੇਰੇ ਜਾ ਖੜੋਤੇ। ਸੰਗਤਾਂ ਤਾਂ ਉੱਧਰ ਦੀ ਹੀ ਲੰਘੀਆਂ ਪਰ ਕਲਗੀਆਂ ਵਾਲੇ ਚੋਜੀ ਰਸਤਾ ਹੀ ਛੱਡ ਗਏ ਔਰ ਖੇਤਾਂ ਥਾਣੀ ਘੋੜਾ ਪਾ ਕੇ ਉੱਪਰ ਉੱਪਰ ਦੀ ਲੰਘ ਗਏ। ਤਦੋਂ ਨਿਰਾਸਤਾ ਨੇ ਇਹਨਾਂ ਨੂੰ ਨਿਸ਼ਚਾ ਕਰਾ ਦਿੱਤਾ ਕਿ ਦਰਸ਼ਨ ਨਹੀਂ ਜੇ ਦੇਣ ਲੱਗਾ। ਇਹ ਅਟਲ ਵਾਕ ਹਨ। ਉਦਾਸੀ ਅਤੇ ਨਿਰਾਸਤਾ ਹੁਣ ਜ਼ੋਰ ਦੇ ਕੇ ਵਧੀ ਔਰ ਸਤਿਗੁਰੂ ਜੀ ਦੇ ਚੰਨ ਮੁੱਖ ਦਰਸ਼ਨਾਂ ਦੀ ਸਿੱਖ ਅੱਤ ਵਧਣ ਲੱਗੀ। ਜੀ ਆਖੇ ਕਿ ਸਿੱਖ ਦਾ ਪਾਣੀ ਮੰਗਣਾ ਅਤੇ ਸਾਡਾ ਨਾ ਦੇਣਾ ਇੱਕ ਉਸਨੂੰ ਮਲੂਮ ਸੀ ਅਤੇ ਇੱਕ ਸਾਨੂੰ। ਚੌਥੇ ਕੰਨ ਕੰਸੋ ਨਹੀਂ ਪਈ, ਸਤਿਗੁਰ ਨੇ ਸਾਨੂੰ ਦਰਸ਼ਨ ਦੇਣੋਂ ਕਿਉਂ ਵਿਰਵਿਆ ਰੱਖਿਆ? ਸਾਡੇ ਇਲਾਕੇ ਦੇ ਹਰ ਇੱਕ ਬੰਦੇ ਨੂੰ ਖੁੱਲ੍ਹੇ ਦਰਸ਼ਨ ਮਿਲੇ ਅਤੇ ਸਾਨੂੰ ਜੋ ਭਗਤ ਹਾਂ, ਰਾਗ ਅਤੇ ਕਾਵਿ ਦੇ ਰਸੀਆਂ ਹਾਂ, ਕਦਰਦਾਨ ਸਤਿਗੁਰ ਨੇ ਕਿਉਂ ਦਰਸ਼ਨ ਨਾ ਦਿੱਤੇ? ਕੇਵਲ ਇੱਕੋ ਕਾਰਨ ਹੈ ਕਿ ਉਸ ਮਰਨਹਾਰ ਦੇ ਵਾਕ ਅਟਲ ਵਾਕ ਸਨ ਔਰ ਆਪਣੇ ਅਸਰ ਵਿੱਚ ਅਮੋਘ ਸਨ। ਜਿਸ ਦੀ ਆਣ ਠਾਕੁਰ ਨੇ ਨਹੀਂ ਮੋੜੀ। ਹਾਂ ਉਹ ਠਾਕੁਰ ਜੋ ਅੰਤਰਜਾਮੀ ਅਤੇ ਦਾਤਾ ਹੈ, ਜਾਂ ਤਾਂ ਇਸੇ ਕਲਗੀਆਂ ਵਾਲੇ ਦੇ ਰੂਪ ਵਿੱਚ ਆਇਆ ਹੋਇਆ ਹੈ ਅਤੇ ਜਾਂ ਇਹ ਰੂਪ ਉਸਦਾ ਨਿੱਜ ਪ੍ਰੀਤਮ। ਇਹਨਾਂ ਸੋਚਾਂ ਨੇ ਨਿਸ਼ਚੇ ਨੂੰ ਹੋਰ ਪੱਕਾ ਕੀਤਾ। ਪ੍ਰੇਮ ਦੀ ਖਿੱਚ ਵਧੀ, ਘਰ ਘਰ ਸਤਿਗੁਰਾਂ ਦੀ ਚਰਚਾ, ਉਹਨਾਂ ਦੇ ਕੌਤਕ, ਆਤਮ ਸਤਿਆ, ਦਿਆਲਤਾ ਅਤੇ ਕੀਰਤੀ ਨੇ ਹੋਰ ਖਿੱਚਿਆ ਅਤੇ ਨਿਸ਼ਚੇ ਹੋ ਗਿਆ ਕਿ ਇਹ ਤੁਰੋਂ ਅਵਤਾਰ ਆਇਆ ਹੈ। ਇੱਕ ਪਾਸੇ ਪ੍ਰੇਮ ਵੱਧਦਾ ਹੈ, ਇੱਕ ਪਾਸੇ ਕੀਤੇ ਪਾਪ ਜਾਂ ਕੀਤੇ ਪੁੰਨ ਦੀ ਕਮਾਈ ਸ਼ਰਮ ਵਿੱਚ ਦਗਤ ਕਰਦੀ ਹੈ। ਗੱਲ ਕੀ ਸਮਾਂ ਪਾ ਕੇ ਜਦ ਇਹ ਖਿੱਚ ਹੱਦ ਬੰਨੇ ਤਰੋੜ ਕੇ ਵੱਧੀ ਤਾਂ ਦੋਹਾਂ ਦੀ ਇਹ ਸਲਾਹ ਠਹਿਰੀ ਕਿ ਆਪ ਦੇ ਕਿਸੇ ਕਰਮ ਧਰਮ ਗੁਣ ਵਿੱਦਿਆ ਵਿੱਚ ਰਸ ਨਹੀਂ ਰਿਹਾ। ਮਨ ਚਰਨਾਰਬਿੰਦ ਨੂੰ ਸ਼ੁਦਾਈ ਹੋ ਕੇ ਤਰਸਦਾ ਹੈ, ਤਦ ਕਿਉਂ ਨਾ ਸਤਿਗੁਰ ਦੇ ਦੁਆਰੇ ਜਾ ਕੇ ਸੇਵਾ ਕਰੀਏ, ਦਰਸ਼ਨ ਪਾਈਏ ਅਤੇ ਕਿਰਤ ਕਿਰਤ ਹੋਈਏ। ਮਨੁੱਖਾ ਜਨਮ ਕੋਈ ਛੇਤੀ ਛੇਤੀ ਲੱਭਦਾ ਹੈ। ਫਿਰ ਸੋਚ ਪਈ, ਦਰਸ਼ਨ ਨਹੀਂ ਜੇ ਦੇਣ ਲੱਗ ਤੇ ਅੱਗੇ ਘਰ ਆਇਆ ਸਾਰਿਆਂ ਨੂੰ ਖੁੱਲ੍ਹੇ ਦੀਦਾਰ ਦੇਣ ਦਾ, ਸਾਨੂੰ ਦਰਸ਼ਨਾਂ ਤੋਂ ਵਾਂਝ ਕੇ ਗਿਆ ਹੈ, ਦੁਆਰੇ ਗਿਆ ਬਿਰਧ ਦੀ ਬਾਣ ਕੱਚ ਛੱਡਣ ਲੱਗਾ ਹੈ, ਸਾਨੂੰ ਦਰਸ਼ਨ ਨਹੀਂ ਹੋਣਗੇ। ਫਿਰ ਸਲਾਹ ਠਹਿਰੀ ਕਿ ਨੌਕਰ ਬਣ ਕੇ ਚੱਲੀਏ, ਆਪਣੇ ਅਮਰੀ ਗੁਣ ਦਾ ਪਤਾ ਥਾਉ ਨਾ ਦੇਵੀਏ ਅਤੇ ਚੁੱਪ ਚਾਪ ਸੇਵਾ ਕਰਦੇ ਰਹੀਏ। ਪਰ ਫਿਰ ਜੀ ਨੇ ਕਿਹਾ ਕਿ ਹੋਣਾ ਅਮੀਰ ਅਤੇ ਦੱਸਣਾ ਗਰੀਬ। ਜਦੋਂ ਸਰੀਰ ਸੇਵਾ ਕਰੇਗਾ, ਮਨ ਅਮੀਰੀ ਦੇ ਖਿਆਲ ਵਿੱਚ ਢਵੇਗਾ ਨਹੀਂ, ਕਿਉਂਕਿ ਅੰਦਰ ਤਾਂ ਅਮੀਰੀ ਦਾ ਪੱਕਾ ਵਿਸ਼ਵਾਸ ਰਹਿਣਾ ਹੈ। ਜੇ ਸੁਰਤ ਸੱਚਮੁੱਚ ਗਰੀਬ ਹੋ ਕੇ ਦਰ 'ਤੇ ਨਾ ਟੱਠੀ ਤਾਂ ਜਿਕੂ ਨਿਮਾਣੇ ਸੇਵਕ ਸੇਵਾ ਕਰਦੇ ਹਨ, ਉਕਰ ਅੰਦਰੋਂ ਬਾਹਰੋਂ ਢਹਿ ਕੇ ਸੇਵਾ ਕਿਕੂ ਹੋਵੇਗੀ। ਸੋ ਗਰੀਬੀ ਧਾਰਨ ਕਰਕੇ ਹੀ ਚੱਲਣਾ ਸੱਚਾ ਪ੍ਰਾਇਸ਼ਚਿਤ ਹੈ। ਇਸ ਤਰ੍ਹਾਂ ਸੋਚ ਸਾਚ ਕੇ ਸੱਚੀਆਂ ਲੋਚਾਂ ਵਾਲਿਆਂ ਨੇ ਮਾਲ ਮਿਲਖ ਵੇਚ ਕੇ ਦਾਨ ਕੀਤਾ ਅਤੇ ਲੋੜੀਂਦੀਆਂ ਥਾਵਾਂ 'ਤੇ ਪੁੰਨੀ ਅਰਥੀ ਖੂਹ ਵੀ ਲਵਾ ਦਿੱਤੇ, ਜੋ ਇੱਕ ਘੁੱਟ ਪਾਣੀ ਨਾ ਦੇਣ ਬਦਲੇ ਹਜ਼ਾਰਾਂ ਨੂੰ ਸਦਾ ਤੀਕ ਪਾਣੀ ਮਿਲੇ। ਇਉਂ ਧਰਮਸ਼ਾਲਾ ਲਈ ਔਰ ਹੋਰ ਗਰੀਬਾਂ ਨੂੰ ਦਾਨ ਕਰਕੇ ਅਖੀਰ ਤਨ ਅਤੇ ਗਰੀਬੀ ਦਾਅਵੇ ਦੇ ਕੱਪੜਿਆਂ ਨਾਲ ਠਾਕਰ ਦੇ ਦਰਸ਼ਨਾਂ ਨੂੰ ਤੁਰ ਪਏ। ਮੋਇਨਾ ਅਤੇ ਸੋਇਨਾ ਵਿਦਵਾਨ ਅਤੇ ਗੁਣੀ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਗੁਣੀਆਂ ਦੀ ਬੜੀ ਕਦਰ ਸੀ। ਗੁਣੀ ਬਣ ਕੇ ਗੁਣ ਦੇ ਗਾਹਕ ਕੋਲ ਜਾਈਏ ਤਾਂ ਕਦਰਾਂ ਨਾਲ ਮਿਲ ਪੈਣ, ਪਰ ਕਦਰ ਕਰਾਉਣ ਲਈ ਤਾਂ ਅਮੀਰੀ ਨੂੰ ਸੱਟ ਕੇ ਗਰੀਬੀ ਨਹੀਂ ਲਈ। ਅੰਦਰ ਤਾਂ ਪ੍ਰੇਮ ਦੀ ਚਿੜੰਗ ਚੌਂ ਨਹੀਂ ਕਰਨ ਦਿੰਦੀ। ਪ੍ਰੇਮ ਆਖਦਾ ਹੈ ਪਿਆਰ ਕਰਨਾ ਹੈ, ਪਿਆਰ ਕਰਾਉਣ ਦੀ ਹੋਮੇ ਵਿੱਚ ਨਹੀਂ ਫਸਣਾ। ਸੱਚਮੁੱਚ ਨਿਮਰਤਾ ਭਾਵ ਵਿੱਚ ਸੇਵਿਆ ਪਿਆਰ ਹੋਣਾ ਹੈ। ਸੋ ਸੇਵਾ ਹੀ ਹੋਵੇ ਤਾਂ ਠੀਕ ਹੈ। ਹੁਣ ਜੀ ਵਿੱਚ ਇਹ ਠਾਣੀ ਕਿ ਜੇ ਸਤਿਗੁਰ ਦੇ ਬਾਗ ਵਿੱਚ ਬੇਲਦਾਰ ਜਾਂ ਛੋਟੇ ਮਾਲੀ ਜਾਂ ਕਾਮੇ ਮਜ਼ੂਰ ਦੀ ਜਗ੍ਹਾ ਮਿਲ ਜਾਵੇ ਤਾਂ ਕਰ ਲਈਏ। ਇਹ ਇੱਕ ਹੁਨਰ ਸੀ ਜਿਸ ਵਿੱਚ ਦੋਵਾਂ ਨੂੰ ਚੰਗੀ ਸਿਆਣ ਸਮਝ ਅਤੇ ਪਹੁੰਚ ਸੀ। ਪ੍ਰਸ਼ਾਦੇ ਕਿੱਥੋਂ ਛਕੀਏ, ਤਲਬ ਮੰਗਣੀ ਨਹੀਂ ਅਤੇ ਪ੍ਰੀਤਮ ਉੱਤੇ ਆਪਣੀ ਲੋੜ ਦਾ ਕੋਈ ਬੋਝ ਨਹੀਂ ਪਾਉਣਾ। ਸੋ ਇਹ ਵਿਉਂ ਸੋਚੀ ਕਿ ਵਿਹਲੇ ਸਮੇਂ ਪਟਾਰੀਆਂ ਅਤੇ ਟੋਕਰੀਆਂ ਬਣਾਇਆ ਕਰਾਂਗੇ ਔਰ ਇਹਨਾਂ ਦੀ ਵਿਕਰੀ ਉੱਪਰ ਉਪਜੀਵਕਾ ਟੋਰਿਆ ਕਰਾਂਗੇ ਅਤੇ ਬਾਕੀ ਵਕਤ ਸੇਵਾ ਕਰਾਂਗੇ। ਇਸ ਆਸ 'ਤੇ ਪਹੁੰਚੇ ਅਤੇ ਅਨੰਦਪੁਰ ਦੇ ਗੁਰੂ ਕੇ ਬਾਗ ਦੇ ਵੱਡੇ ਮਾਲੀ ਪਾਸ ਜਾ ਅਰਜ਼ੋਈ ਕੀਤੀ। 5-7 ਦਿਨ ਕੰਮ ਕਰਾ ਕੇ ਮਾਲੀ ਨੇ ਡਿੱਠਾ ਕਿ ਸਿਆਣੇ ਹਨ, ਨੌਕਰ ਰੱਖ ਲਿਆ। ਬਾਗ ਦੀ ਪਿਛਲੀ ਨੁਕਰੇ ਇੱਕ ਕੋਠਾ ਵਸੇਬੇ ਲਈ ਦੇ ਦਿੱਤਾ ਔਰ ਕੰਮ ਵੰਡਵਾ ਸਪੁਰਦ ਕਰ ਦਿੱਤਾ। ਪ੍ਰੇਮੀਆਂ ਦੀ ਸੇਵਾ ਨੇ ਬਾਗ ਵਿੱਚ ਕੁਝ ਸੁੰਦਰਤਾ ਅਤੇ ਸਵਾਦ ਪੈਦਾ ਕਰਨਾ ਹੀ ਸੀ। ਇੱਕ ਦਿਨ ਸ੍ਰੀ ਦਸ਼ਮੇਸ਼ ਜੀ ਬਾਗ ਵਿੱਚ ਫਿਰਦੇ ਫਿਰਦੇ ਇੱਕ ਸੁੰਦਰ ਕਿਆਰੇ ਨੂੰ ਦੇਖ ਕੇ ਖੁਸ਼ ਹੋਏ। ਕੇਸਰਾ ਸਿੰਘ ਨੂੰ ਸ਼ਾਬਾਸ਼ ਦਿੱਤੀ। ਕੇਸਰਾ ਸਿੰਘ ਵੱਡਾ ਮਾਲੀ ਕੇਸਰਾ ਸਿੰਘ ਨੂੰ ਸ਼ਾਬਾਸ਼ ਦਿੱਤੀ ਤਦ ਉਸਨੇ ਹੱਥ ਬੰਨ੍ਹ ਕੇ ਆਖਿਆ, ਸਵਾਮੀ ਜੀ, ਆਪ ਦੀ ਕਿਰਪਾ ਦੀ ਭੁੱਖ ਤਾਂ ਸਦਾ ਹੈ, ਪਰ ਇਹ ਕਾਰਜ ਜਿਸ ਪਰ ਸਵਾਮੀ ਜੀ ਰੀਝੇ ਹਨ ਦਾਸ ਦਾ ਨਹੀਂ, ਇਹ ਛੋਟੇ ਮਾਲੀ ਦਾ ਕੰਮ ਹੈ ਜੋ ਥੋੜ੍ਹੇ ਦਿਨਾਂ ਤੋਂ ਸੇਵਾ ਕਰਦਾ ਹੈ, ਰੋਟੀ ਕਿਰਤ ਕਰਕੇ ਖਾਂਦਾ ਹੈ ਅਤੇ ਪ੍ਰੇਮ ਦੇ ਚਾਓ ਭਰਿਆ ਬਾਕੀ ਸਮਾਂ ਸ੍ਰੇਸ਼ਟ ਸੇਵਾ ਵਿੱਚ ਲਾਉਂਦਾ ਹੈ। ਬੜਾ ਗਰੀਬ ਅਤੇ ਆਪ ਦੇ ਚਰਨਾਂ ਦਾ ਗੁੱਜਾ ਪ੍ਰੇਮੀ ਹੈ। ਸਤਿਗੁਰ ਸੁਣ ਕੇ ਚੁੱਪ ਹੋ ਗਏ ਅਤੇ ਅੱਖਾਂ ਉੱਪਰ ਨੂੰ ਖਿੱਚ ਗਈਆਂ, ਫਿਰ ਰੋਹ ਜਿਹਾ ਪਲਟਿਆ ਅਤੇ ਬੋਲੇ, ਦਰਸ਼ਨ ਨਹੀਂ ਜੇ ਦੇਣ ਲੱਗਾ। ਇਹ ਗੱਲ ਜਦ ਮਾਲੀ ਨੇ ਸੋਇਨਾ ਨਾਲ ਕੀਤੀ ਅਤੇ ਸੋਇਨਾ ਨੇ ਘਰ ਜਾ ਕੇ ਦੱਸੀ ਤਾਂ ਸਮਝਿਓ ਨੇ ਅੰਤਰਯਾਮੀ ਠਾਕਰ ਇਹੋ ਹੈ। ਪਰ ਅੱਛਾ, ਜੇ ਦਰਸ਼ਨ ਨਹੀਂ ਤਾਂ ਸ਼ੁਕਰ ਹੈ, ਸੇਵਾ ਹੀ ਸਹੀ। ਇਹ ਦੋਵੇਂ ਇਹਨਾਂ ਵਿਚਾਰਾਂ ਵਿੱਚ ਹੀ ਸਨ ਕਿ ਕੇਸਰਾ ਸਿੰਘ ਇਹਨਾਂ ਦੇ ਘਰ ਆ ਗਿਆ ਅਤੇ ਆਖਣ ਲੱਗਾ, ਸੋਹਣਿਆ, ਬਈ ਸਤਿਗੁਰਾਂ ਦੀ ਆਗਿਆ ਮੱਥੇ ਲੱਗਣ ਦੀ ਨਹੀਂ, ਕੰਮ ਕਰੋ, ਸੇਵਾ ਕਰੋ, ਆਓ ਜਾਓ ਫਿਰੋ, ਸਭ ਖੁੱਲ੍ਹ ਹੈ, ਪਰ ਸਤਿਗੁਰੂ ਜੀ ਦੇ ਸਾਹਮਣੇ ਨਹੀਂ ਹੋਣਾ। ਜਦ ਕਿਤੇ ਪਤਾ ਲੱਗੇ ਤੁਸਾਂ ਦਰਸ਼ਨ ਨਹੀਂ ਕਰਨਾ ਅਤੇ ਦਰਸ਼ਨ ਨਹੀਂ ਦੇਣਾ, ਇਹ ਹੁਕਮ ਹੈ। ਜੇ ਪ੍ਰਵਾਨ ਨਹੀਂ ਤਾਂ ਸੇਵਾ ਸੁੱਖ, ਜਿਵੇਂ ਚਿਤ ਕਰੇ ਕਰ ਲੈਣਾ। ਦੋਹਾਂ ਨੇ ਹੱਥ ਜੋੜ ਕੇ ਕਿਹਾ, ਪ੍ਰਭੂ, ਨੌਕਰੀ ਕੀ ਅਤੇ ਨਖਰਾ ਕੀ? ਜਿਸ ਰੰਗ ਵਿੱਚ ਸਾਹਿਬ ਰਾਜ਼ੀ ਹਨ ਅਸੀਂ ਰਾਜ਼ੀ ਹਾਂ। ਰਜ਼ਾ ਉਹ ਹੈ ਜੋ ਸਾਹਿਬ ਦੀ ਹੈ, ਉਸ ਵਿੱਚ ਦਾਸ ਰਾਜ਼ੀ। ਫਿਰ ਉਹ ਤਾਂ ਸਾਹਿਬ ਆਪ ਹੈ, ਪਰ ਹੇ ਉਪਕਾਰੀ, ਇੱਕ ਗੱਲ ਸਾਡੇ ਵੱਸ ਦੀ ਨਹੀਂ, ਹੁਕਮ ਤੇਰੀ ਮਿਹਰ ਨਾਲ ਮੰਨਾਂਗੇ, ਪਰ ਦਰਸ਼ਨ ਦੀ ਸਿੱਖ ਅੰਦਰੋਂ ਟੁੱਟ ਜਾਵੇ, ਇਹ ਸਾਡੇ ਵੱਸ ਦੀ ਗੱਲ ਨਹੀਂ। ਇਹ ਸੁਣ ਕੇ ਕੇਸਰਾ ਸਿੰਘ ਦੇ ਨੈਣ ਪਰ ਆਏ, ਕਈ ਵੇਰ ਡੁੱਲੇ ਅਤੇ ਕਈ ਵੇਰ ਪਰੇ। ਹੁਕਮ ਦੀ ਚਾਲ ਅਤੇ ਪ੍ਰੇਮ ਦੀ ਅਣਿਆਲੀ ਕਣੀ ਅਤੇ ਕਣੀ ਵਿੱਚ ਜਿੰਦ ਦੇਖ ਕੇ ਵੈਰਾਗ ਨਾ ਠਿਲੀਵੇ। ਛੇਕੜ ਬਿਨਾਂ ਕੁਛ ਬੋਲੇ ਟੁਰ ਗਿਆ। ਹੁਣ ਮੋਹਿਨਾ ਸੋਹਿਨਾ ਜੀ ਨੇ ਆਪਣਾ ਨਵਾਂ ਜੀਵਨ, ਨਵੀਂ ਠਾਕਰ ਪੂਜਾ ਸ਼ੁਰੂ ਕੀਤੀ। ਜੋ ਠਾਕਰ ਜੀਵਦਾ ਹੈ, ਜੋ ਠਾਕੁਰ ਸਦਾ ਸਦਾ ਹਜ਼ੂਰੇ ਠਾਕਰ ਵਿੱਚ ਅਪਣਾਉਂਦਾ ਹੈ, ਹੁਣ ਉਸਦੀ ਪੂਜਾ ਹੈ। ਪਰ ਕਿਹੀ ਅਨੋਖੀ ਪੂਜਾ ਹੈ! ਦਰਸ਼ਨ ਨਹੀਂ ਪਰ ਪੂਜਾ ਕਰੋ। ਸਰਬੰਸ ਵਾਰ ਆਏ ਸੁਖ ਘੋਲ ਕਾਤੇ, ਗੁਣ ਵਿਦਿਆ ਸਭ ਵਾਰੇ, ਫਿਰ ਅਜੇ ਸੇਵਾ ਮਿਲੀ ਪਰ ਦਰਸ਼ਨ ਤੋਂ ਖਾਲੀ ਸੇਵਾ, ਸ਼ੁਕਰ ਹੈ। ਇਹ ਹੈ ਮੋਹਿਨਾ ਸੋਇਨਾ ਦੀ ਵਿਥਿਆ। ਸਾਡੀ ਮਾਤਾ ਜੀਤੋ ਜੀ ਇਤਨੇ ਸਿਮਰਨ ਦੇ ਪ੍ਰੇਮੀ ਹੋਏ ਹਨ, ਔਰ ਐਸੇ ਲਿਵਲੀਨ ਰਹਿੰਦੇ ਸਨ ਕਿ ਅਕਸਰ ਲੋਕ ਉਹਨਾਂ ਨੂੰ ਜੋਗੀ ਜੀ ਆਖਿਆ ਕਰਦੇ ਸੀ। ਅੰਮ੍ਰਿਤ ਵੇਲੇ ਤੋਂ ਪਹਿਲੇ ਹੀ ਉਹ ਭਜਨ ਵਿੱਚ ਲੱਗ ਪਿਆ ਕਰਦੇ ਸੀ, ਔਰ ਮਹਾਰਾਜ ਜੀ ਜਦ ਸਵੇਰ ਸਾਰ ਦੀਵਾਨ ਨੂੰ ਟੁਰਦੇ ਸੀ ਤਾਂ ਮਾਤਾ ਜੀ ਚਰਣਾ 'ਤੇ ਮੱਥਾ ਟੇਕ ਕੇ ਸੇਰਾ ਗਲੇ ਪਾ ਕੇ ਟੁਰਦੇ ਸੀ, ਅਤੇ ਇਸੇ ਰੂਪ ਨੂੰ ਨੈਣਾ ਵਿੱਚ ਵਸਾ ਕੇ ਸੂਰਜ ਚੜ੍ਹੇ ਤੱਕ ਧਿਆਨ ਮਗਨ ਬੈਠ ਰਹਿੰਦੇ ਸੀ। ਕੇਸਰਾ ਸਿੰਘ ਇਸ ਸਿਹਰੇ ਲਈ ਫੁੱਲ ਮਾਤਾ ਜੀ ਨੂੰ ਆਪ ਪਹੁੰਚਾਇਆ ਕਰਦਾ ਸੀ। ਇੱਕ ਦਿਨ ਬੇਲੇ ਦੇ ਫੁੱਲ ਜੋ ਲੈ ਕੇ ਗਿਆ ਤਾਂ ਮਾਤਾ ਜੀ ਨੇ ਆਖਿਆ, ਕੇਸਰਾ ਸਿੰਘ, ਤੇਰੇ ਕੱਲ੍ਹ ਦੇ ਇਹਨਾਂ ਫੁੱਲਾਂ ਪਰ ਸ੍ਰੀ ਕਲਗੀਧਰ ਜੀ ਬੜੇ ਪ੍ਰਸੰਨ ਹੋਏ ਹਨ। ਤਦ ਕੇਸਰਾ ਸਿੰਘ ਨੇ ਕਿਹਾ, ਅੰਮੀ ਜੀ, ਇਹ ਮੇਰੀ ਕਾਰੀਗਰੀ ਨਹੀਂ ਹੈ, ਇੱਕ ਗਰੀਬ ਸੇਵਕ ਦੀ ਮਿਹਨਤ ਹੈ ਜੋ ਨਿਸ਼ਕਾਮ ਸੇਵਾ ਕਰ ਰਿਹਾ ਹੈ, ਪਰ ਉਸਨੂੰ ਦਰਸ਼ਨ ਨਸੀਬ ਨਹੀਂ। ਅੰਮੀ ਜੀ, ਕਿਉਂ? ਕੇਸਰਾ ਸਿੰਘ, ਸਤਿਗੁਰੂ ਜੀ ਦਾ ਹੁਕਮ ਇਹੋ ਹੈ। ਅੰਮੀ, ਫਿਰ ਕੇਸਰਾ ਸਿੰਘ, ਫਿਰ ਉਸਦੇ ਹੱਥਾਂ ਦੇ ਫੁੱਲ ਸਾਨੂੰ ਕਿਉਂ ਦਿੰਦਾ ਹੈ? ਕੇਸਰਾ ਸਿੰਘ, ਅੰਮੀ ਜੀ, ਸੇਵਾ ਦੀ ਸਤਿਗੁਰੂ ਜੀ ਵੱਲੋਂ ਆ ਗਿਆ ਹੈ, ਪਰ ਦਰਸ਼ਨ ਮੰਨੇ ਹਨ। ਸੁਣ ਕੇ ਅੰਮੀ ਜੀ ਬੋਲੇ, ਤਦ ਮਹਾਰਾਜ ਜੀ ਦਾ ਉਹਨਾਂ ਨਾਲ ਡੂੰਘਾ ਪਿਆਰ ਹੈ, ਕਿਸੇ ਔਗੁਣ ਦੀ ਜਾਂ ਭੁੱਲ ਦੀ ਸੋਧ ਹੋ ਰਹੀ ਹੈ। ਕੇਸਰਾ ਸਿੰਘ ਨੂੰ ਤਾਂ ਟੋਰਿਆ, ਅਤੇ ਰਾਤ ਜਦ ਮਹਾਰਾਜ ਜੀ ਮਹਿਲਾਂ ਵਿੱਚ ਆਏ ਤਾਂ ਅੰਮੀ ਜੀ ਨੇ ਆਪਣੇ ਭਗਤੀ ਅਤੇ ਟਿਕਾਉ ਨਾਲ ਭਰੇ ਬਚਨਾਂ ਦੁਆਰਾ ਮੋਹਿਨਾ ਸੋਹਿਨਾ ਬਾਬਤ ਪੁੱਛਿਆ ਤਾਂ ਸ੍ਰੀ ਮੁਖ ਤੋਂ ਉਚਾਰ ਹੋਇਆ, ਇੱਕ ਸਾਈਂ ਦਾ ਜੀਵਦਾ ਬੰਦਾ ਇਹ ਵਾਹ ਕਿਨ੍ਹਾਂ ਲਈ ਕਰ ਗਿਆ ਹੈ ਕਿ ਤੁਸਾਨੂੰ ਠਾਕੁਰ ਦਰਸ਼ਨ ਨਹੀਂ ਜੇ ਦੇਣ ਲੱਗਾ। ਗੁਰੂ ਮਾਰੇ ਤਾਂ ਸਿੱਖ ਬਖਸ਼ਾ ਲੈਂਦੇ ਹਨ, ਸਿੱਖ ਮਾਰੇ ਨੂੰ ਗੁਰੂ ਨਹੀਂ ਬਖਸ਼ਦੇ। ਇਹ ਬਿਰਤ ਧੁਰਾਂ ਦਾ ਹੈ, ਮੋਹਿਨਾ ਸੋਹਿਨਾ ਮੈਨੂੰ ਪਿਆਰੇ ਹਨ ਪਰ ਸਿੱਖ ਦਾ ਬਚਨ ਅਟਲ ਹੈ। ਇਹ ਤਦੋਂ ਟਲ ਸਕਦਾ ਹੈ ਜਦੋਂ ਇਹਨਾਂ ਦੀ ਸੁਰਤ ਜੀਉ ਪਵੇਗੀ, ਜਦੋਂ ਮੌਤ ਨਦੀ ਦੇ ਉਰਾਰ ਪਾਰ ਇਹਨਾਂ ਨੂੰ ਇਕਸਾਰ ਗਤੀ ਹੋ ਜਾਏਗੀ, ਜਾਂ ਸਿੱਖ ਦੇਹ ਵਿੱਚ ਹੁੰਦਾ ਅਤੇ ਆਪਣੇ ਵਾਕ ਨੂੰ ਪਲਟ ਦਿੰਦਾ। ਅੰਮੀ ਜੀ, ਹੇ ਸਤਿਗੁਰੂ ਜੀ, ਜੇ ਮੈਂ ਸੋਹਿਨਾ ਜੀ ਨੂੰ ਮਿਲਾਂ ਅਤੇ ਉਹਨਾਂ ਦੀ ਸੁਰਤ ਨੂੰ ਜੀਵਨ ਰੋਣ ਨਾਲ ਭਰਨ ਵਿੱਚ ਯਤਨ ਕਰਾਂ ਤਾਂ ਸ੍ਰੀ ਜੀ ਦੀ ਕੀ ਆ ਗਿਆ ਹੈ? ਸਤਿਗੁਰੂ ਜੀ, ਇਸ ਤੋਂ ਵੱਧ ਭਲਿਆਈ ਕੀ ਹੋ ਸਕਦੀ ਹੈ? ਮੈਂ ਖੁਸ਼ ਹਾਂ ਔਰ ਮੈਨੂੰ ਭੇਜਣ ਵਾਲਾ ਇਸ ਵਿੱਚ ਖੁਸ਼ ਹੈ। ਸਾਡਾ ਬਾਬਾ ਆਖਦਾ ਹੈ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਕਿਸੇ ਨੂੰ ਜੀਦਾਨ ਦੇਣਾ, ਕਿਸੇ ਦੇ ਮੁਰਦੇਪਨ ਵਿੱਚ ਜੀਵਨ ਦੀ ਨਵੀਂ ਰੂਹ ਫੂਕਣਾ ਵਾਹਿਗੁਰੂ ਨੂੰ ਸਭ ਤੋਂ ਪਿਆਰਾ ਕੰਮ ਹੈ। ਅੰਦਰਲੇ ਵਿੱਚ ਜੀਵਨ ਲਹਿਰ ਆ ਕੇ ਜੋ ਜਾਨ ਪੈਂਦੀ ਹੈ ਉਸਨੂੰ ਤਾਂ ਜੀਵਣਾ ਕਹੀਦਾ ਹੈ। ਸੋ ਜੀਵਤ ਜਹ ਜੀਵਤ ਜਪਿਆ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਈ। ਜੋ ਇਹ ਜੀਵਨ ਜੀਉਂਦੇ ਹਨ ਉਹੀ ਜੀਉਂਦੇ ਹਨ, ਬਾਕੀ ਹੋਰ ਮ੍ਰਿਤਕ ਹੈ ਸੰਸਾਰ। ਜੀਉਂਦਿਆਂ ਰੂਹਾਂ ਇਸ ਜੀਵਨ ਵਾਲੇ ਅਕਾਲ ਪੁਰਖ ਰੂਪੀ ਬਿਰਛ ਦੀਆਂ ਡਾਲੀਆਂ ਹਨ, ਇਹਨਾਂ ਦੀ ਕਹਿਣੀ ਕਰਨੀ ਦੀ ਤਾਰ ਸਾਈਂ ਨਾਲ ਸਾਂਝੀ ਗਮਕਾਰ ਪੈਦਾ ਕਰਦੀ ਹੈ ਅਤੇ ਆਪਣੀ ਤਾਸੀਰ ਵਿੱਚ ਉਹ ਅਸਰ ਰੱਖਦੀ ਹੈ। ਇਹੋ ਕਾਰਨ ਹੈ ਕਿ ਉਸ ਜੀਉਂਦੇ ਸਿੱਖ ਦੇ ਵਾਕ ਅਟਲ ਰਹੇ। ਮਾਤਾ, ਆਪ ਕਰਨ ਕਾਰਨ ਹੋ, ਆਪ ਦਾ ਬਿਰਤ ਪਤਤ ਪਾਵਨ ਹੈ। ਅਸੀਂ ਸਭ ਮ੍ਰਿਤਕ ਸਾਂ, ਤੁਸਾਂ ਮਿਹਰ ਕਰਕੇ ਜਵਾਲਿਆ ਹੈ, ਸਾਡੀਆਂ ਭੁੱਲਾਂ 'ਤੇ ਕੀ ਅਚਰਜ? ਭੁੱਲਾਂ ਤਾਂ ਸਾਡਾ ਰੂਪ ਹੈ। ਮੇਰੀ ਇਹ ਬਿਨੈ ਨਹੀਂ ਕਿ ਆਪਣੀ ਪ੍ਰਤਿਗਿਆ ਭੰਗ ਕਰੋ, ਪਰ ਮੈਨੂੰ ਪ੍ਰਸੰਨਤਾ 'ਤੇ ਬਲ ਬਖਸ਼ੋ ਜੋ ਮੈਂ ਇਸ ਵੀਰ ਭੈਣ ਨੂੰ ਆਪਦੇ ਦਰ ਜੋਗਾ ਕਰ ਸਕਾਂ। ਕਲਗੀਆਂ ਵਾਲੇ ਜੀਤ ਜੀ, ਵਾਹਿਗੁਰੂ ਬਲ ਦੇਵੇ, ਤੁਸੀਂ ਇਸ ਜੋੜੀ ਦਾ ਸੰਕਟ ਹਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।